ਕਾਰੀਗੁਰੂ ਪਿਆਰੈ ਪਰਉਪਕਾਰੀ ਗੁਰੂ ਪਿਆਰੈ
ਪਰਉਪਕਾਰੀ ਗੁਰੂ ਪਿਆਰੈ
ਵਾਹ ਵਾਹ ਸੰਗ ਗੁਰ ਸ਼ਬਦ ਸੁਣ ਪਾਏ ਭਗਤ ਗੁਰ ਗਿਆਨ ਵਿਚਾਰੇ ਸਾਧ ਸੰਗ ਗੁਰ ਸ਼ਬਦ ਸੁਣ ਪਾਏ ਭਗਤ ਗੁਰ ਗਿਆਨ ਵਿਚਾਰੇ ਸਾਧ ਸੰਗ ਗੁਰ ਸ਼ਬਦ ਸੁਣ
ਪਰਉਪਕਾਰੀ ਬਣਦਾ ਕਿਵੇਂ ਜੀਵ
ਸਾਧ ਸੰਗ ਗੁਰ ਸ਼ਬਦ ਸੁਣ ਪਾਏ ਭਗਤ ਗੁਰ ਗਿਆਨ ਵਿਚਾਰੇ ਪਰਉਪਕਾਰੀ ਗੁਰੂ ਪਿਆਰੇ ਪਰਉਪਕਾਰੀ ਪਰਉਪਕਾਰੀ ਗੁਰੂ ਪਿਆਰੈ
ਪਰਉਪਕਾਰੀ ਗੁਰੂ ਪਿਆਰੈ ਪਰਉਪਕਾਰੀ ਗੁਰੂ ਪਿਆਰੈ
ਜੀ ਗੁਰੂ ਪਿਆਰੈ ਗੁਰੂ ਪਿਆਰੈ ਪਰਉਪਕਾਰੀ ਗੁਰੂ ਪਿਆਰੈ
ਅੱਜ ਦੇ ਦੀਵਾਨ ਵਿੱਚ ਝੋਲੀ 'ਚ ਕੁਝ ਪਵਾ ਕੇ ਖੜਨਾ ਹੈ ਸਤ ਸੰਗਤ ਗਿਆਨ ਤੋਂ ਬਗੈਰ ਬਾਬਾ ਜੀ ਕਹਿੰਦੇ ਧਰਮ ਨਹੀਂ ਠਹਿਰਦਾ ਜਹਾਂ ਗਿਆਨ ਤੈਂ ਧਰਮ ਹੈ ਧਰਮ ਕਿੱਥੇ ਠਹਿਰਦਾ ਜਿੱਥੇ ਗਿਆਨ ਹੈ ਕਈ ਥੋੜ੍ਹਾ ਬਹੁਤਾ ਮਾਇਆ ਦਾ ਪੁੰਨ ਦਾਨ ਕਰਕੇ ਸਮਝਦੇ ਨੇ ਸਾਡੇ ਵਰਗਾ ਪਰਉਪਕਾਰੀ ਕੋਈ ਨਹੀਂ ਆਖੋ ਸਤਨਾਮ ਅੱਜ ਦੇ ਦੀਵਾਨ ਵਿੱਚ ਇਹੀ ਵਿਚਾਰ ਕਰਨੀ ਹੈ ਪਰਉਪਕਾਰੀ ਕਿਹਨੂੰ ਕਹਿੰਦੇ ਨੇ ਪਰਉਪਕਾਰੀ ਉਹ ਹੈ ਜਿਹਨੇ ਸਭ ਤੋਂ ਪਹਿਲਾਂ ਪਰਉਪਕਾਰ ਆਪਣੇ 'ਤੇ ਕੀਤਾ ਗੁਰੂ ਵਾਲਾ ਬਣਿਆ ਅੰਮ੍ਰਿਤ ਵੇਲਾ ਸੰਭਾਲਿਆ ਪਰਉਪਕਾਰ ਦਾ ਦੂਸਰਾ ਰੰਗ ਹੈ ਉਹ ਵੀ ਪਰਉਪਕਾਰੀ ਏ ਜਿਹੜਾ ਕਿਸੇ ਦੇ ਔਗਣ ਨੂੰ ਜਾਂ ਕਿਸੇ ਦੀ ਸਾਧ ਸੰਗਤ ਮਜਬੂਰੀ ਨੂੰ ਹਿਰਦੇ 'ਚ ਸੰਭਾਲ ਕੇ ਉਹਦੇ ਪੜਦੇ ਨੰਗੇ ਨਹੀਂ ਕਰਦਾ ਕਜਦਾ ਹੈ। ਆਖੋ ਸਤਨਾਮ। ਇਹ ਭਾਈ ਮਹਿਲਾਗਰ ਸਿੰਘ ਜਿਨ੍ਹਾਂ ਦਾ ਜ਼ਿਕਰ ਆਪ ਜੀ ਸਰਵਣ ਕਰ ਰਹੇ ਸੋ, ਪੀਲੂ ਖਾ ਕੇ ਵੀ ਸਿੱਖ ਦੀ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਿੱਖ ਦੇ ਭੰਡਾਰੇ ਭਰੀ, ਇਹਨੇ ਮੇਰੀ ਸੇਵਾ ਕੀਤੀ ਹੈ, ਕੋਈ ਕੌੜ ਖਾ ਕੇ ਨਹੀਂ ਗਿਆ, ਗੁੱਸਾ ਖਾ ਕੇ ਨਹੀਂ ਗਿਆ। ਹੁਣ ਦੀਵਾਨ 'ਚ ਪਹੁੰਚਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੇ ਆਪ ਉਹਨੂੰ ਪ੍ਰਗਟ ਕੀਤਾ, ਆਖੋ ਸਤਨਾਮ, ਕਿ ਮੇਰੇ ਬਾਕੀ ਪੁੱਤਰ ਵੀ ਇਹੋ ਜਿਹੇ ਬਣ। ਆਪ ਸਿੰਘਾਂ ਨੂੰ ਦੱਸਿਆ ਹੈ ਕਿ ਆਹ ਭਾਈ ਮਹਿਲਾਗਰ ਸਿੰਘ ਵਰਗੇ ਸਿੱਖਾਂ ਦੀ ਮੈਨੂੰ ਲੋੜ ਹੈ, ਜਿਹੜੇ ਪੀਲੂ ਖਾ ਕੇ ਵੀ ਦੁਪੱਟਾ ਪਾ ਕੇ ਸਿੱਖ ਦੇ ਭਲੇ ਦੀ ਅਰਦਾਸ ਕਰਦੇ ਨੇ। ਹੁਣ ਮੈਨੂੰ ਆ ਕੇ ਲਾਂਭਾ ਨਹੀਂ ਦਿੰਦੇ, ਐਸਾ ਪੜਦੇ ਕੱਜਣ ਦੀ ਅੰਦਰ ਅਵਸਥਾ ਹੈ। ਆਖੋ ਸਤਨਾਮ। ਇੱਥੇ ਆ ਕੇ ਮੈਨੂੰ ਬਾਬਾ ਆਨੰਦ ਸਿੰਘ ਜੀ ਦਾ ਬਚਨ ਯਾਦ ਆ ਜਾਂਦਾ, ਸਿੱਖ ਹਮੇਸ਼ਾ ਔਗੁਣ ਆਪਣੇ ਵੇਖੇ ਅਤੇ ਗੁਣ ਦੂਸਰਿਆਂ ਦੇ ਵੇਖੇ, ਆਪਣੀ ਸੋਭਾ ਸੁਣਨੀ, ਆਪਣੇ ਗੁਣ ਵੇਖਣੇ, ਤੇਰੀ ਗੁਰੂ ਬਾਂਹ ਨਹੀਂ ਫੜੇਗਾ, ਆ ਸਮਾਂ ਤੇਰੀ ਬਾਂਹ ਨਹੀਂ ਫੜੇਗਾ। ਔਗਣ ਆਪਣੇ ਵੇਖ, ਗੁਣ ਦੂਜਿਆਂ ਦੇ ਵੇਖ, ਇਹ ਮਾਰਗ ਹੈ ਪਰਉਪਕਾਰ ਦਾ, ਇਹ ਮਾਰਗ ਹੈ ਸਿੱਖੀ ਦਾ। ਹੁਣ ਹੈ ਤੇ ਇਹ ਮੇਰਾ ਦਿਲ ਕਰਦਾ ਮੈਂ ਬੋਲ ਕੇ ਤੁਹਾਡੇ ਨਾਲ ਸਾਂਝਾ ਕਰਾਂ, ਕਿਉਂਕਿ ਜਦੋਂ ਮਹਾਰਾਜ ਨੇ ਕੋਟ ਕਪੂਰੇ ਸ਼ਿਵਰਾਮ ਪਿੰਡ ਸਵੇਰ ਦੇ ਦੀਵਾਨ ਲਾਏ ਨਾ ਭਾਈ ਮੇਰੇ ਕਲਗੀਧਰ ਪਾਤਸ਼ਾਹ ਨੇ, ਅਤੇ ਭਾਈ ਮਹਿਲਾਗਰ ਸਿੰਘ ਦਾ ਪਰਉਪਕਾਰ ਸਿੱਖ ਦੇ ਪੀਲੂ ਖਾ ਕੇ ਪੜਦੇ ਕੱਜਣ ਦਾ ਜਦੋਂ ਸੰਗਤ ਨੂੰ ਦੱਸਿਆ, ਨੋਟ ਕਰਿਓ, ਅਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਦੇ ਮੁੱਖ 'ਚੋਂ ਇਤਿਹਾਸ ਵਿੱਚ ਜੋ ਲਫ਼ਜ਼ ਲਿਖੇ ਨੇ ਉਹ ਮੈਂ ਆਪ ਜੀ ਨੂੰ ਸਰਵਨ ਦਾਸ ਕਰਾ ਰਿਹਾ, ਆਪ ਜੀ ਨਾਲ ਬੋਲਣਾ ਹੈ ਜੀ। ਕਲਗੀਧਰ ਪਾਤਸ਼ਾਹ ਨੇ ਨਾ ਭਰੇ ਦੀਵਾਨ ਵਿੱਚ ਉਹ ਸਿੱਖ ਨੂੰ ਇਹ ਆਖਿਆ ਹੈ, ਧਨ ਸਿੱਖਾ, ਧਨ ਸਿੱਖਾ ਤੇਰੀ ਸਿੱਖੀ ਧਨ ਹੈ, ਧਨ ਸਿੱਖਾ,
ਧਨ ਸਿੱਖਾ, ਧਨ ਸਿੱਖਾ ਤੇਰੀ ਸਿੱਖੀ ਧਨ ਹੈ, ਧਨ ਸਿੱਖਾ,
ਧਨ ਸਿੱਖਾ, ਧਨ ਸਿੱਖਾ ਤੇਰੀ ਸਿੱਖੀ ਧਨ ਹੈ, ਧਨ ਸਿੱਖਾ,
ਧਨ ਸਿੱਖਾ ਤੇਰੀ ਸਿੱਖੀ ਧਨ ਹੈ, ਧਨ ਸਿੱਖਾ,
ਤੂੰ ਪ੍ਰੇਮ ਨੂੰ ਹੈ ਪਹਿਚਾਣਿਆ, ਤੂੰ ਪ੍ਰੇਮ ਨੂੰ ਹੈ ਪਹਿਚਾਣਿਆ,
ਪ੍ਰੇਮ ਨੂੰ ਹੈ ਪਹਿਚਾਣਿਆ,
ਧਾਰਨਾ ਕਹਿਣਗੇ, ਪਰ ਇਹ ਮੇਰੇ ਗੁਰੂ ਗੋਬਿੰਦ ਸਿੰਘ ਬਾਬਾ ਜੀ ਦੇ ਮੁੱਖ ਵਿੱਚੋਂ ਭਰੇ ਦੀਵਾਨ ਵਿੱਚ ਉਹ ਸਿੱਖ ਲਈ ਬਚਨ ਨਿਕਲੇ ਨੇ ਜਿਹੜੇ ਇਤਿਹਾਸ 'ਚ ਲਿਖੇ ਨੇ। ਆਖੋ ਸਤਨਾਮ। ਔਰ ਵੇਖੋ ਹੁਣ ਸਿੱਖੀ ਦੀ ਪੜ੍ਹਾਈ ਕੀ ਹੈ, ਜਦੋਂ ਬਾਬਾ ਜੀ ਨੇ ਕਿਹਾ ਨਾ ਧਨ ਸਿੱਖਾ ਤੇਰੀ ਸਿੱਖੀ ਧਨ ਹੈ, ਧਨ ਸਿੱਖਾ, ਤੂੰ ਪ੍ਰੇਮ ਨੂੰ ਪਹਿਚਾਣਿਆ, ਤੂੰ ਇਹ ਨਹੀਂ ਕਿਹਾ ਕਿ ਮੈਨੂੰ ਰੋਟੀ ਮਿਲੂ ਪੀਲੂ ਮਿਲੇ, ਤੂੰ ਪ੍ਰੇਮ ਵੇਖਿਆ ਉਹਦਾ, ਆਇਆ ਇੱਕ ਵਾਰੀ ਪਿਆਰ 'ਚ ਆ ਕੇ ਆਖੋ ਸਤਨਾਮ। ਅਤੇ ਕਹਿੰਦੇ ਜਦੋਂ ਭਰੇ ਦੀਵਾਨ 'ਚ ਬਾਬਾ ਜੀ ਨੇ ਭਾਈ ਮਹਿਲਾਗਰ ਸਿੰਘ ਨੂੰ ਇਹ ਕਿਹਾ ਧਨ ਸਿੱਖਾ ਤੇਰੀ ਸਿੱਖੀ ਧਨ ਹੈ, ਤੂੰ ਪ੍ਰੇਮ ਨੂੰ ਇਹ ਪਹਿਚਾਣਿਆ, ਅਤੇ ਹੁਣ ਵੇਖੋ ਸਿੱਖੀ ਦੀ ਪੜ੍ਹਾਈ। ਅੱਗੋਂ ਭਰੇ ਦੀਵਾਨ ਵਿੱਚ ਭਾਈ ਮਹਿਲਾਗਰ ਸਿੰਘ ਕੀ ਕਹਿੰਦਾ ਕਲਗੀਧਰ ਬਾਬਾ ਜੀ ਨੂੰ,
ਧਨ ਦਾਤਾ, ਧਨ ਦਾਤਾ ਸਭ ਤੇਰੀ ਬਖਸ਼ਿਸ਼ ਹੈ, ਧਨ ਦਾਤਾ,
ਧਨ ਦਾਤਾ, ਧਨ ਦਾਤਾ ਸਭ ਤੇਰੀ ਬਖਸ਼ਿਸ਼ ਹੈ, ਧਨ ਦਾਤਾ,
ਧਨ ਦਾਤਾ, ਧਨ ਦਾਤਾ ਸਭ ਤੇਰੀ ਬਖਸ਼ਿਸ਼ ਹੈ, ਧਨ
ਪਿਆਰ ਨਹੀਂ ਕਰਦਾ ਹੱਕ ਸਤਨਾਮ। ਹੁਣ ਵੇਖੋ ਉਹ ਵੀ ਮਸੰਦ ਨੇ ਜਿਨ੍ਹਾਂ ਨੂੰ ਕਲਗੀਧਰ ਬਾਬਾ ਜੀ ਨੇ ਤੇਲ 'ਚ ਪਾ ਕੇ ਸਾੜਿਆ, ਪਿਆਰ ਨਹੀਂ ਨਾ ਕੀਤਾ ਉਹਨਾਂ ਨੇ, ਸਿੱਖੀ ਨੂੰ ਪਛਾਣਿਆ ਨਹੀਂ, ਪਰਉਪਕਾਰ ਲਿਆਂਦਾ ਨਹੀਂ। ਸਿੱਖਾਂ ਦੇ ਘਰ 'ਚ ਕਾਰ ਭੇਟਾ ਲੈਣ ਜਾਂਦੇ ਸੀ ਅਤੇ ਬਹਿ ਜਾਂਦੇ ਸੀ, ਕਹਿੰਦੇ ਸਨ ਸਾਡੀ ਸੇਵਾ ਕਰੋ ਨਹੀਂ ਤਾਂ ਤੁਹਾਨੂੰ ਸਰਾਪ ਦਿਆਂਗੇ। ਆਖੋ ਸਤਨਾਮ। ਇਹ ਵੀ ਭਾਈ ਮਿਲਾਗਰ ਸਿੰਘ ਜੀ ਨੂੰ ਭਰੇ ਦੀਵਾਨ 'ਚ ਕਹਿੰਦੇ ਸਿੱਖਾ ਤੇਰੀ ਸਿੱਖੀ ਧੰਨ ਹੈ, ਤੂੰ ਪ੍ਰੇਮ ਨੂੰ ਪਛਾਣਿਆ। ਅਤੇ ਅੱਗੋਂ ਉਹ ਵੀ ਸਿੱਖ ਵੀ ਆਪਣੇ 'ਤੇ ਵਡਿਆਈ ਨਹੀਂ ਲੈਂਦਾ ਅਤੇ ਕੀ ਕਹਿੰਦਾ, ਧੰਨ ਦਾਤਾ ਸਭ ਤੇਰੀ ਬਖਸ਼ਿਸ਼ ਹੈ ਧੰਨ ਦਾਤਾ। ਆਖੋ ਸਤਨਾਮ। ਕਿ ਜੇ ਮਹਾਰਾਜ ਮੇਰੇ ਅੰਦਰ ਇਹ ਪਰਉਪਕਾਰ ਆਇਆ ਕਿਸੇ ਦੇ ਪੜਦੇ ਕੱਜਣ ਦਾ, ਇਹ ਮੈਂ ਕੁਝ ਨਹੀਂ, ਤੂੰ ਆਪ ਕਿਰਪਾ ਕਰਕੇ ਮੈਨੂੰ ਇਹ ਸੁਭਾਅ ਬਖਸ਼ਿਸ਼ ਕਰ ਦਿੱਤਾ। ਆਖੋ ਸਤਨਾਮ। ਓਏ ਗੁਰੂ ਕੇ ਪਿਆਰਿਓ ਬੇਨਤੀ ਜੇ, ਕੇਵਲ ਨੰਗੇ ਦਾ ਤਨ ਕੱਜਣਾ ਪਰਉਪਕਾਰ ਨਾ ਸਮਝਣਾ, ਉਹ ਵੀ ਪਰਉਪਕਾਰ ਹੈ, ਉੱਪਰ ਕਿਸੇ ਦੇ ਪੜਦੇ ਕੱਜਣੇ ਵੀ ਬੜਾ ਵੱਡਾ ਪਰਉਪਕਾਰ ਜੇ। ਆਖੋ ਸਤਨਾਮ। ਤੁਹਾਡੇ 'ਚੋਂ ਕੋਈ ਧਨ ਦੇ ਨਾਲ ਕਿਸੇ ਦਾ ਤਨ ਕੱਜਦਾ ਹੋਵੇ, ਪ੍ਰਸਾਦ ਸੰਗਤ ਮਨ ਕਰਕੇ ਕਈਆਂ ਦੇ ਔਗਣ ਖਲੇਰਦਾ ਹੋਵੇ, ਮੈਂ ਕਹਿੰਦਾ ਕੌਡੀ ਦਾ ਜੀਵਨ ਨਹੀਂ। ਆਖੋ ਸਤਨਾਮ। ਇਸ ਲਈ ਦੂਜਾ ਪਰਉਪਕਾਰ ਕਿਸੇ ਦੇ ਪੜਦੇ ਕੱਜਣੇ, ਸਾਧ ਸੰਗਤ ਇੱਕ ਤੀਜਾ ਪਰਉਪਕਾਰ ਜੇ, ਨੋਟ ਕਰਿਓ, ਤੀਜਾ ਪਰਉਪਕਾਰ ਹੈ ਕਿ ਕਿਸੇ ਦੇ ਜੀਵਨ ਵਿੱਚ ਆਪਣੀ ਕਮਾਈ ਦੇ ਕੇ ਉਹਦੇ ਔਗਣ ਖਤਮ ਕਰਨੇ। ਆਖੋ ਸਤਨਾਮ। ਇੱਥੇ ਮੈਂ ਇਹ ਬੇਨਤੀ ਕਰਦਿਆਂ, ਇਹ ਪਰਉਪਕਾਰ ਆਮ ਬੰਦਾ ਨਹੀਂ ਕਰ ਸਕਦਾ, ਸ਼ਾਇਦ ਕਈਆਂ ਨੂੰ ਸਮਝ ਨਾ ਲੱਗੀ ਹੋਵੇ। ਤੀਜਾ ਪਰਉਪਕਾਰ ਹੈ ਕਿਸੇ ਦੇ ਜੀਵਨ ਵਿੱਚ ਆਪਣੀ ਕਮਾਈ ਦੇ ਕੇ ਉਹਦੇ ਔਗਣ ਖਤਮ ਕਰਨੇ। ਜਿਵੇਂ ਮਾੜਾ ਜਿਹਾ ਦਾਸ ਇਸ਼ਾਰਾ ਦੇਵੇ, ਇੱਕ ਤੁਸੀਂ ਸਾਖੀ ਆਮ ਸੁਣਦੇ ਹੋ ਗਨਕਾ ਵੇਸਵਾ ਦੀ, ਕਿ ਮਹਾਂਪੁਰਸ਼ ਆਏ ਇੱਕ ਰਾਤ ਉਹਨੇ ਸੇਵਾ ਕੀਤੀ, ਉਹ ਤੋਤਾ ਦੇ ਗਏ, ਰਾਮ ਰਾਮ ਜਪਾਇਆ ਕਰ, ਉਸ ਗਨਕਾ ਦਾ ਪਾਰ ਉਤਾਰਾ ਹੋਇਆ। ਭਾਈ ਗੁਰਦਾਸ ਜੀ ਦੀ ਵਾਰ ਵੀ, ਇਹ ਗਨਕਾ ਪਾਪਣ ਹੋਏ ਗਈ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ, ਗੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋ ਸਤੋਤਾ, ਅਤੇ ਫਿਰ ਐਸੀ ਬਖਸ਼ਿਸ਼ ਹੋਈ, ਰਾਮ ਨਾਮ ਉਪਦੇਸ਼ਿਆ ਖੇਲ ਗਿਆ ਦੇ ਵਣਜ ਸੌਤਾ, ਲਿਵ ਲਾਗੀ ਤੇ ਸਤੋਤਿਓ ਨਿਤ ਪੜ੍ਹਾਏ ਕਰੇ ਅਸੋਤਾ, ਫਿਰ ਐਸੀ ਕਿਰਪਾ ਹੋਈ ਗਈ ਬੈਕੁੰਠ ਬਿਬਾਣ ਚੜ੍ਹ, ਨਰਕੇ ਵਿੱਚ ਨਾ ਖਾਧ ਸਗੋਤਾ। ਆਖੋ ਸਤਨਾਮ। ਹੁਣ ਸਿਰਫ ਨੋਟ ਕਰਿਓ, ਅੱਜ ਤੁਹਾਨੂੰ ਕੋਈ ਤੋਤਾ ਦੇ ਦੇ ਜਾਂ ਤੁਸੀਂ ਤੋਤਾ ਲਿਆਓ ਬਾਜ਼ਾਰ 'ਚ, ਕਹੋ ਮੈਂ ਇਹਨੂੰ ਰਾਮ ਰਾਮ ਜਪਾ ਕੇ ਮੇਰਾ ਪਾਰ ਉਤਾਰਾ ਹੋ ਜਾਏਗਾ। ਆਖੋ ਸਤਨਾਮ। ਹੁਣ ਗੱਲ ਤੋਤੇ ਦੀ ਨਹੀਂ ਸੀ, ਮਹਾਂਪੁਰਸ਼ਾਂ ਨੇ ਜਿੱਥੇ ਤੋਤਾ ਦਿੱਤਾ ਸੀ ਆਪਣੀ ਕਮਾਈ 'ਚੋਂ, ਇੱਕ ਕਿਨਕਾ ਅਰਦਾਸ ਵੀ ਕੀਤੀ ਸੀ ਕਿ ਵਾਹਿਗੁਰੂ ਇਹਨੇ ਇੱਕ ਰਾਤ ਸਾਡੀ ਸੇਵਾ ਕੀਤੀ ਹੈ, ਕਿਰਪਾ ਕਰੀ ਇਹਦੇ ਔਗਣ ਕੱਟ ਦੇ, ਇਹ ਸਦਾ ਲਈ ਜੁੜ ਜਾਵੇ। ਆਖੋ ਸਤਨਾਮ। ਜੇ ਨਿਰੀ ਤੋਤੇ ਦੀ ਗੱਲ ਹੁੰਦੀ ਸੀ, ਤੁਸੀਂ ਤੋਤਾ ਲਿਆ ਕੇ ਜੋੜ ਕੇ ਵਿਖਾ ਦਿਓ, ਗੱਲ ਸੀ ਨਾਲ ਮਹਾਂਪੁਰਸ਼ਾਂ ਨੇ ਆਪਣੀ ਕਮਾਈ 'ਚੋਂ ਕਿਨਕਾ ਦੇ ਕੇ ਉਹਦੇ ਔਗਣ ਕੱਟਣ ਦੀ ਬੇਨਤੀ। ਆਖੋ ਸਤਨਾਮ। ਇਹ ਵੀ ਪਰਉਪਕਾਰ ਹੈ ਕਿ ਕਿਸੇ ਦੀ ਮਾੜੀ ਮਤ ਵੇਖ ਕੇ ਦਿਆ ਲਾਉਣਾ। ਇਹ ਛੋਟਾ ਜਿਹਾ ਜ਼ਿਕਰ ਆਉਂਦਾ, ਬਾਬਾ ਆਨੰਦ ਸਿੰਘ ਜੀ ਕੋਲ ਇੱਕ ਹਰਦਿੱਤ ਸਿੰਘ ਸਾਧ ਸੰਗਤ, ਹਰਦਿੱਤ ਸਿੰਘ ਨਾਮ ਦਾ ਵਿਅਕਤੀ 8 ਮਹੀਨੇ ਤੋਂ ਸੰਗਤ ਕਰਨ ਆ ਰਿਹਾ, ਅਤੇ ਇੱਕ ਦਿਨ ਬਾਬਾ ਜੀ ਨੇ ਸੁਭਾਵਕ ਪੁੱਛਿਆ, ਕਹਿਣ ਲੱਗੇ ਹਰਦਿੱਤ ਸਿੰਘ ਕਾਰੋਬਾਰ ਕੀ ਕਰਦਾ? ਕਹਿੰਦਾ ਜੀ ਕੱਪੜੇ ਦਾ। ਬਾਬਾ ਆਨੰਦ ਸਿੰਘ ਜੀ ਕਹਿੰਦੇ ਕਾਰੋਬਾਰ ਵਿੱਚ ਝੂਠ ਤਾਂ ਨਹੀਂ ਬੋਲਦਾ? ਆਖੋ ਸਤਨਾਮ। ਉਹ ਹਰਦਿੱਤ ਸਿੰਘ ਕਹਿੰਦਾ ਬਾਬਾ ਜੀ ਝੂਠ ਤੋਂ ਬਗੈਰ ਤਾਂ ਕਾਰੋਬਾਰ ਹੋ ਹੀ ਨਹੀਂ ਸਕਦਾ। ਪਿਆਰ ਨਾਲ ਆਖੋ ਸਤਨਾਮ। ਬਾਬਾ ਜੀ ਥੋੜ੍ਹੇ ਨੇਤਰ ਲਾਲ ਹੋਏ, ਕਹਿਣ ਲੱਗੇ ਜੇ ਝੂਠ ਨਾਲ ਹੀ ਕਾਰੋਬਾਰ ਚਲਾਉਣਾ, ਦੁਕਾਨ ਚਲਾਉਣੀ, ਤਾਂ ਫਿਰ ਸਾਡੇ ਕੋਲ ਕੀ ਲੈਣ ਆਉਣਾ? ਆਖੋ ਸਤਨਾਮ। ਫਿਰ ਸਾਡੇ ਕੋਲ ਕੀ ਲੈਣ ਆਉਣਾ? ਫਿਰ ਝੂਠ ਦਾ ਹੀ ਆਸਰਾ ਲੈ, ਇੱਥੇ ਕਿਉਂ ਆਉਣਾ? ਫਿਰ ਜਾ, ਚਲਾ ਜਾ, ਉੱਤੋਂ ਕੁੰਡੀ ਵੀ ਪਾਈਏ, ਇੱਧਰੋਂ ਤਾੜਨਾ ਵੀ ਹੋ ਰਹੀ ਹੈ, ਜਾ ਵੀ ਨਹੀਂ ਸਕਦਾ, ਐਸਾ ਪ੍ਰੇਮ ਵੱਜਿਆ। ਬਾਬਾ ਜੀ ਕਹਿਣ ਲੱਗੇ, ਗੁਰਬਾਣੀ ਕਹਿੰਦੀ ਕੂੜ ਬੋਲ ਮੁਰਦਾਰ ਖਾਏ। ਕੂੜ ਕਹਿੰਦੇ ਝੂਠ ਨੂੰ, ਇੱਕ ਝੂਠ ਪਿੱਛੇ ਇੱਕ ਮੁੜਦਾ ਦਰਗਾਹ 'ਚ ਖਾਣਾ ਪੈਂਦਾ। ਆਖੋ ਸਤਨਾਮ। ਇਸ ਲਈ ਹਰਦਿੱਤ ਸਿਆਂ, ਜੇ ਸਾਡੀ ਸੰਗਤ ਕਰਨੀ ਤਾਂ ਝੂਠ ਨਹੀਂ ਬੋਲਣਾ, ਕਾਰੋਬਾਰ 'ਚ ਝੂਠ ਨਹੀਂ ਬੋਲਣਾ। ਉਹਨੇ ਹੱਥ ਜੋੜ ਲਏ ਹਰਦਿੱਤ ਸਿੰਘ ਨੇ ਅਤੇ ਕੀ ਕਹਿੰਦਾ, ਕਹਿੰਦਾ ਬਾਬਾ ਜੀ ਸੱਚ ਪੁੱਛੋ, ਮੈਂ ਤੁਹਾਨੂੰ ਐਵੇਂ ਕਹਿ ਜਾਵਾਂ, ਨਹੀਂ ਬੋਲਾਂਗਾ, ਦੁਕਾਨ ਝੂਠ ਤੋਂ ਬਗੈਰ ਨਹੀਂ ਜੇ ਚੱਲ ਸਕਦੀ। ਆਖੋ ਸਤਨਾਮ। ਬਾਬਾ ਜੀ ਕਹਿੰਦੇ ਭਾਈ ਨਹੀਂ ਬੋਲਣਾ, ਕਹਿੰਦਾ ਜੀ ਇਹ ਕੰਮ ਕਾਰੋਬਾਰ ਚੱਲ ਹੀ ਨਹੀਂ ਸਕਦਾ ਝੂਠ ਤੋਂ ਬਗੈਰ। ਜਦੋਂ ਬਾਬਾ ਜੀ ਨੇ ਵੇਖਿਆ ਟਿਕਾਣੇ ਨਹੀਂ ਆ ਰਿਹਾ, ਅੰਦਰ ਇੰਨਾ ਮਨ 'ਚ ਬਲ ਨਹੀਂ ਹੈ ਕਿ ਝੂਠ ਦਾ ਤਿਆਗ ਕਰ ਸਕੇ, ਤਾਂ ਮਹਾਂਪੁਰਸ਼ ਰਿਆਇਤ ਦੇ ਦਿੰਦੇ ਆ, ਸੌਖਾ ਰਸਤਾ ਕੱਢ ਦਿੰਦੇ ਆ। ਆਪਣੀ ਕਮਾਈ 'ਚੋਂ ਕਿਣਕਾ ਦੇ ਕੇ ਦਾਸ ਗੱਲ ਕਰ ਰਿਹਾ, ਪਰਉਪਕਾਰ ਜੇ ਤੀਜਾ। ਕਹਿੰਦੇ ਉਸ ਵੇਲੇ ਬਾਬਾ ਆਨੰਦ ਸਿੰਘ ਜੀ ਨੇ ਸੋਚਿਆ ਵੀ ਮਨ ਇਹਦਾ ਟਿਕਾਣੇ ਨਹੀਂ ਆ ਰਿਹਾ, ਛੋਟਾ ਰਸਤਾ ਦੇ ਤਾ। ਕਹਿਣ ਲੱਗੇ ਗੁਰ ਹਰਦਿੱਤ ਸਿਆਂ, ਬਚਨ ਮਨ, ਜੇ ਸਾਡੀ ਸੰਗਤ ਕਰਨੀ ਤਾਂ ਝੂਠ ਛੱਡ ਦੇ। ਕਹਿੰਦਾ ਜੀ ਦੁਕਾਨ ਚੱਲ ਹੀ ਨਹੀਂ ਸਕਦੀ ਝੂਠ ਤੋਂ ਬਗੈਰ। ਆਖੋ ਸਤਨਾਮ। ਅਤੇ ਬਾਬਾ ਜੀ ਕਹਿਣ ਲੱਗੇ ਚੰਗਾ ਫਿਰ ਹਰਦਿੱਤ ਸਿਆਂ, ਇੱਕ ਕੰਮ ਕਰ, ਸਾਡਾ ਇੰਨਾ ਬਚਨ 'ਤੇ ਮਨ ਲੈ, ਇੱਕ ਮਹੀਨੇ ਵਾਸਤੇ ਦੁਕਾਨ 'ਤੇ ਝੂਠ ਛੱਡ ਦੇ। ਆਖੋ ਸਤਨਾਮ। ਹੁਣ ਕਿਸੇ ਨੂੰ ਤੋਰਨਾ ਨਾ ਇਹ ਪਰਉਪਕਾਰ ਜੇ, ਕਿ ਕਿਸੇ ਦੇ ਜੀਵਨ 'ਚੋਂ ਔਗਣ ਕੱਢਣਾ। ਸਾਧ ਸੰਗਤ ਜਦੋਂ ਵੇਖੋ ਰਸਤਾ ਦਿੱਤਾ, ਕਹਿਣ ਲੱਗੇ ਇੱਕ ਮਹੀਨੇ ਲਈ ਬਚਨ ਮੰਨ ਲੈ ਕਿ ਝੂਠ ਨਹੀਂ ਬੋਲਣਾ। ਅਤੇ ਹਰਦਿੱਤ ਸਿੰਘ ਮਨ 'ਚ ਕੀ ਸੋਚਦਾ, ਕਹਿਣ ਲੱਗਾ ਚਲੋ ਕਿਤੇ ਮਹਾਂਪੁਰਸ਼ ਵੀ ਨਾਰਾਜ਼ ਨਾ ਹੋਣ, ਇੱਕ ਮਹੀਨਾ ਪੱਲਿਓਂ ਖਾ ਲਾਂਗੇ, ਘਾਟਾ ਪਾ ਲਾਂਗੇ, ਪੱਲਿਓਂ ਖਾ ਲਾਂਗੇ, ਮੰਨ ਲੈਂਦੇ ਇਹਨਾਂ ਦੀ ਗੱਲ, ਇਹਨਾਂ ਦੀ ਨਾਰਾਜ਼ਗੀ ਕੀ ਲੈਣੀ ਹੈ। ਆਖੋ ਸਤਨਾਮ। ਕਹਿਣ ਲੱਗਾ ਜੀ ਚੰਗਾ ਜੀ, ਇੱਕ ਮਹੀਨਾ ਮੈਂ ਝੂਠ ਨਹੀਂ ਬੋਲਾਂਗਾ, ਪਰ ਮੈਨੂੰ ਦੱਸੋ ਮੈਂ ਕੀ ਕਰਾਂ ਹੁਣ ਦੁਕਾਨ 'ਤੇ ਬਹਿ ਕੇ। ਆਖੋ ਸਤਨਾਮ। ਆਹ ਦੇਖ ਲਓ ਬਾਬਾ ਆਨੰਦ ਸਿੰਘ ਜੀ ਆਪ ਗ੍ਰਿਸਤੀ ਨਹੀਂ ਹੋਏ, ਪਰ ਗ੍ਰਿਸਤੀ ਦੀ ਇੱਕ ਇੱਕ ਬਰੀਕੀ ਪਤਾ। ਉਸ ਵੇਲੇ ਬਾਬਾ ਜੀ ਨੇ ਕਿਹਾ ਹਰਦਿੱਤ ਸਿਆਂ, ਗ੍ਰਿਸਤੀ ਨੂੰ 3% ਕਮਾਈ ਜਾਇਜ਼ ਹੈ, 3% ਰੁਪਈਏ ਪਿੱਛੇ 3 ਪੈਸੇ ਕਮਾਉਣੇ ਨੇ। ਜੇ ਕੋਈ ਸੂਟ ਕੱਪੜੇ ਦਾ ਕੰਮ ਸੀ, ਜੇ ਕੋਈ ਸੂਟ 200 ਦਾ ਪੈਂਦਾ ਤਾਂ ਗਾਹਕ ਨੂੰ ਕਹਿ ਦੇ 206 ਰੁਪਏ ਦਾ, ਨਾ ਵੱਧ ਹੋਣਾ ਨਾ ਘੱਟ ਹੋਣਾ, 200 ਦਾ ਪੈਂਦਾ 206 ਦਾ ਵੇਚਣਾ। ਜੇ ਕੋਈ ਸੂਟ 150 ਦਾ ਪੈਂਦਾ ਤਾਂ ਕਹਿ ਦੇ 154 ਰੁਪਏ ਦਾ। 3% ਕਮਾਈ ਕਰਨੀ, ਪਿਆਰ ਨਾਲ ਆਖੋ ਸਤਨਾਮ। ਆ ਸਾਡੇ ਲਈ ਵੀ ਉਪਦੇਸ਼ ਜੇ, ਸਾਡੇ ਲਈ ਵੀ ਬੜਾ ਵੱਡਾ ਇਹ ਗਿਆਨ ਜੇ। ਮੈਂ ਆਪ ਜੀ ਨੂੰ ਕੀ ਦੱਸਾਂ ਕਿ ਅਨੇਕਾਂ ਹਸਪਤਾਲ, ਹੋਰ ਅਨੇਕਾਂ ਚੀਜ਼ਾਂ, ਭਲਾਈ ਦੇ ਸੰਸਥਾ ਚੱਲ ਰਹੀਆਂ, ਅਤੇ ਜਦੋਂ ਕੋਈ ਚੀਜ਼ ਅਸੀਂ ਮਹਿੰਗੀ ਖਰੀਦਣੀ ਹੋਵੇ ਨਾ, ਪਿੱਛੇ ਜੇ ਅਲਟਰਾਸਾਊਂਡ ਦੀ ਮਸ਼ੀਨ ਖਰੀਦਣੀ ਸੀ ਅਤੇ ਉਹ ਕੰਪਨੀ ਵਾਲੇ ਕਹਿਣ ਲੱਗੇ ਜੀ ਇਹ 5,90,000 ਦੀ, 3-4 ਕੰਪਨੀਆਂ ਕੋਲੋਂ ਕੋਟੇਸ਼ਨਾਂ ਮੰਗਾਈਆਂ, ਜਿਹਦੀ ਪਸੰਦ ਕੀਤੀ, ਕਹਿਣ ਲੱਗੇ 5,90,000 ਦੀ। ਬਾਬਾ ਜੀ ਦਾ ਬਚਨ ਯਾਦ ਆ ਗਿਆ, ਅਸੀਂ ਉਹਨਾਂ ਨੂੰ ਕਿਹਾ ਭਾਈ ਇਹ ਤਾਂ ਭਲੇ ਲਈ ਲਾਉਣੀ ਹੈ ਗਰੀਬਾਂ ਦੇ, ਅਲਟਰਾਸਾਊਂਡ ਦੀ ਮਸ਼ੀਨ, ਅਸੀਂ ਤੁਹਾਨੂੰ ਇਹ ਕਹਿੰਦੇ ਹੀ ਨਹੀਂ ਕਿੰਨੀ ਕਮਿਸ਼ਨ ਛੱਡੋ, ਕਿੰਨੀ ਰਿਆਇਤ ਕਰੋ, ਅਸੀਂ ਇੰਨੀ ਗੱਲ ਸਿੱਧੀ ਕਹਿੰਦੇ ਹਾਂ, ਤੁਹਾਨੂੰ ਜਿੰਨੇ ਦੀ ਮਸ਼ੀਨ ਘਰ ਪੈਂਦੀ 3% ਕਮਾ ਲਓ, ਉਹ ਜਾਇਜ਼ ਅਤੇ ਦੱਸ ਦਿਓ, ਉਹਨੇ ਦੀ ਮਸ਼ੀਨ ਦੀ ਤੁਹਾਨੂੰ ਅਸੀਂ ਚੈੱਕ ਦੇ ਦਿੰਦੇ। ਆਖੋ ਸਤਨਾਮ। ਇੱਕ ਮਹਾਂਪੁਰਸ਼ਾਂ ਦਾ ਬਚਨ ਕਿੰਨਾ ਕਮੇ ਆਉਂਦਾ, ਸਾਧ ਸੰਗਤ ਉਹਨਾਂ ਦੇ ਮਨ 'ਤੇ ਐਸਾ ਅਸਰ ਹੋਇਆ ਕਿ ਕਹਿ ਕੇ 3% ਕਮਾਈ ਦੇ ਰਹੇ ਨੇ, ਉਹ ਮਸ਼ੀਨ 5,10,000 ਰੁਪਏ ਦਾ ਡਰਾਫਟ ਬਣਾ ਕੇ ਲੈ ਗਏ। ਆਖੋ ਸਤਨਾਮ। ਨਹੀਂ ਤਾਂ ਅਸੀਂ ਭਾਵੇਂ 4 ਦਿਨ ਲੱਗ ਜਾਂਦੇ ਮਗਜ਼ ਖਪਾਈ ਕਰਦੇ ਹਾਂ, ਆਹ ਲਾ, ਇਹ ਘੱਟ ਕਰ, ਆਹ ਵੱਧ ਕਰ, ਭਾਵ ਕਹਿਣ ਦਾ ਮਹਾਂਪੁਰਸ਼ਾਂ ਦੇ ਬਚਨ ਕਈ ਜਗ੍ਹਾ ਕੰਮੇ ਆ ਜਾਂਦੇ ਨੇ। ਬਾਬਾ ਜੀ ਕਹਿਣ ਲੱਗੇ ਹਰਦਿੱਤ ਸਿਆਂ 3% ਕਮਾਉਣਾ, ਸੱਚ ਕਹਿ ਦੇਣਾ ਗਾਹਕ ਨੂੰ। ਹੁਣ ਮਨ 'ਚ ਕੀ ਸੋਚਦਾ, ਕਦੀ ਇੰਜ ਵੀ ਕਾਰੋਬਾਰ ਚੱਲਿਆ, ਪਰ ਚਲੋ ਮਹੀਨਾ ਪੱਲਿਓਂ ਖਾ ਲਾਂਗੇ, ਮਹਾਂਪੁਰਸ਼ਾਂ ਦੀ ਨਾਰਾਜ਼ਗੀ ਕੀ ਲੈਣੀ ਹੈ। ਪਿਆਰ ਨਾਲ ਆਖੋ ਸਤਨਾਮ। ਇਹ ਸਾਧ ਸੰਗਤ ਪ੍ਰਤੱਖ ਮਿਸਾਲ ਜੇ ਇਤਿਹਾਸ ਸਾਖੀ ਮਿਲਦੀ ਹੈ ਬਾਬਾ ਜੀ ਦੀ, ਕਿ ਉਹ ਹਰਦਿੱਤ ਸਿੰਘ ਹੱਟੀ 'ਤੇ ਜਦੋਂ ਐਸਾ ਸੱਚ ਸਾਧ ਸੰਗਤ ਫੜ ਲਿਆ ਪੱਲਾ ਮਹੀਨੇ ਲਈ, ਉਹ ਸੂਟ 200 ਤੋਂ ਪੈਂਦਾ ਅਤੇ ਗਾਹਕ ਨੂੰ ਸੱਚ ਕਹਿੰਦਾ 200 ਦਾ ਪਿਆ 206 ਦਾ ਮਿਲੇਗਾ, ਕੋਈ ਚੀਜ਼ ਜਿਹੜੀ ਜਿੰਨੇ ਦੀ ਪੈਂਦੀ 3% ਕਮਾ ਕੇ ਸੱਚ ਦੱਸ ਦਿੰਦਾ, ਉਹ ਹੁਣ ਬਾਜ਼ਾਰ ਵਿੱਚ ਕਈ ਲੋਕ 10-10%, 20-20% ਕਮਾਈ ਕਰਦੇ, ਵਾਜਾਂ ਮਾਰ ਕੇ ਫਿਰ ਕੁਝ ਘਟਾ ਦਿੰਦੇ ਆ, ਗਾਹਕਾਂ ਨੂੰ ਇਤਬਾਰ ਨਹੀਂ ਬੈਠਦਾ। ਇੱਧਰੋਂ ਮਹਾਂਪੁਰਸ਼ਾਂ ਨੇ ਆਪਣੀ ਕਮਾਈ ਦਾ ਕਿਣਕਾ ਦਿੱਤਾ ਸੀ, ਪਿਆਰ ਨਾਲ ਆਖੋ ਸਤਨਾਮ ਨਾਲ ਸੱਚ ਦਾ ਪੱਲਾ। ਕਹਿੰਦੇ ਮਹੀਨੇ ਵਿੱਚ ਇੰਨਾ ਕੰਮ ਚੱਲ ਗਿਆ, ਇੰਨਾ ਕੰਮ ਚੱਲ ਗਿਆ, ਕਹਿਣ ਲੱਗਾ ਇਹ ਤੇ ਸਵਾਦ ਹੀ ਬੜਾ ਆ ਗਿਆ ਸੱਚ ਬੋਲਣ ਦਾ। ਨਾ ਕਿਸੇ ਨਾਲ ਵੱਧ, ਨਾ ਕਿਸੇ ਨਾਲ ਘੱਟ, ਨਾ ਸਿਰ ਦਰਦੀ, ਨਾ ਕੋਈ ਵਾਜਾਂ ਮਾਰਨੀਆਂ, ਨਾ ਮੁੰਡੇ ਰੱਖਣੇ ਵਾਜਾਂ ਮਾਰਨ ਲਈ। ਉਹ ਹਰਦਿੱਤ ਸਿੰਘ 2.5 ਮਹੀਨੇ ਬਾਅਦ ਆਇਆ ਬਾਬਾ ਜੀ ਦੇ ਦਰਸ਼ਨ ਕਰਨ, ਆਖੋ ਸਤਨਾਮ। ਤੇ ਜਦੋਂ ਆਇਆ 2.5 ਮਹੀਨੇ ਬਾਅਦ ਤੇ ਬਾਬਾ ਜੀ ਕਹਿੰਦੇ ਸੁਣਾ ਹਰਦਿੱਤ ਸਿੰਘ ਤੇਰੇ ਕਾਰੋਬਾਰ ਦਾ ਕੀ ਹਾਲ ਹੈ, ਆਖੋ ਸਤਨਾਮ। ਕਹਿਣ ਲੱਗਾ ਬਾਬਾ ਜੀ ਬੜਾ ਵੱਡਾ ਇੱਕ ਕੋੜ, ਬੜਾ ਵੱਡਾ ਨਰਕ ਵਰਗਾ ਕੋੜ ਮੇਰੇ ਕਾਰੋਬਾਰ ਚੋਂ ਕੱਢਦਾ। ਤੁਹਾਡੇ ਨਾਲ ਬਚਨ ਤੇ ਮਹੀਨੇ ਦਾ ਹੋਇਆ ਸੀ, ਪਰ ਮੈਂ ਯਤਨ ਕਰਾਂਗਾ ਮੇਰੀਆਂ ਕੁੱਲਾਂ ਤੱਕ ਕੋਈ ਦੁਕਾਨ ਤੇ ਝੂਠ ਨਾ ਬੋਲੇ, ਆਖੋ ਸਤਨਾਮ। ਮੈਨੂੰ ਇੰਨਾ ਸਵਾਦ ਆਇਆ ਸੱਚ ਦੀ ਦੁਕਾਨਦਾਰੀ ਕਰਕੇ। ਹੁਣ ਸਿਰਫ ਇਸ਼ਾਰਾ ਲਿਓ, ਇਹ ਵੀ ਇੱਕ ਪਰਉਪਕਾਰ, ਜੇ ਮਹਾਂਪੁਰਸ਼ੇ ਪਰਉਪਕਾਰ ਜ਼ਿਆਦਾ ਕਰ ਸਕਦੇ ਕਿ ਕਿਸੇ ਦੀ ਜ਼ਿੰਦਗੀ 'ਚੋਂ ਆਪਣੀ ਕਮਾਈ ਦੇ ਕੇ ਸੌਖਾ ਰਸਤਾ ਦੇ ਕੇ ਝੂਠ ਵਰਗੇ, ਕ੍ਰੋਧ ਵਰਗੇ, ਕਾਮ ਵਰਗੇ, ਹੰਕਾਰ ਵਰਗੇ, ਲੋਭ ਵਰਗੇ ਔਗਣ ਕੱਢਣੇ। ਪਿਆਰ ਨਾਲ ਆਖੋ ਸਤਨਾਮ। ਅੱਗੇ ਹੋਰ ਵਿਚਾਰਾਂ ਕਰਦੇ ਹਾਂ ਜਿਵੇਂ ਜਿਵੇਂ ਗੁਰੂ ਸਾਹਿਬ ਕਰਾਉਣਗੇ। ਇੱਕ ਵਾਰੀ ਪਿਆਰ ਨਾਲ ਸਾਰੇ ਪੰਕਤੀ ਬੋਲੋ ਜੀ, ਪਰਉਪਕਾਰ ਹੈ ਕੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਪਰਉਪਕਾਰੇ ਗੁਰੂ ਪਿਆਰੈ, ਪਰਉਪਕਾਰੀ ਗੁਰੂ ਪਿਆਰੈ। ਚੌਥਾ ਪਰਉਪਕਾਰ ਜੇ ਸਤਸੰਗ, ਕਿਸੇ ਦਾ ਕੀਤਾ ਨਾ ਭੁੱਲਣਾ, ਆਖੋ ਸਤਨਾਮ। ਮੈਂ ਕਹਿੰਦਾ ਕਮਾਲ ਹੋ ਗਈ। ਆ 2 ਮਿੰਟ ਦੀ ਸਾਖੀ ਹੈ। ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਇੱਕ ਮਾਈ ਸੀ ਜਿਹਦਾ ਨਾਂ ਇਤਿਹਾਸ 'ਚ ਆਇਆ ਅਨੂਪ ਕੌਰ। ਸਰਸਾ ਨਦੀ 'ਤੇ ਜਦੋਂ ਵਿਛੋੜਾ ਹੋਇਆ, ਇਹ ਮਾਈ ਵੀ ਵਿਛੜ ਗਈ ਹੈ ਮਹਾਰਾਜ ਦੇ ਸਾਰੀ ਵਹੀਰ ਦੇ ਨਾਲੋਂ। ਅਤੇ ਇਸ ਮਾਈ ਨੂੰ ਸ਼ੇਰ ਮੁਹੰਮਦ ਖਾਂ ਨੇ ਸਾਧ ਸੰਗਤ ਫੜ ਲਿਆ। ਅਤੇ ਸ਼ੇਰ ਮੁਹੰਮਦ ਖਾਂ ਨੇ ਮਾਈ ਨੂੰ ਸਾਹਮਣੇ ਖੁਲਾਰ ਕੇ ਆਖਿਆ, ਮਾਈ ਮੁਸਲਮਾਨ ਬਣ ਜਾ। ਸੁਣਿਓ, ਮਾਈ ਕਹਿਣ ਲੱਗੀ ਨਹੀਂ, ਮੁਸਲਮਾਨ ਨਹੀਂ ਬਣਨਾ। ਕਹਿਣ ਲੱਗੇ ਬਣ ਜਾ ਮੁਸਲਮਾਨ, ਨਹੀਂ ਤਾਂ ਜਾਨ ਤਿਉਂ ਮਾਰ ਦਿਆਂਗੇ। ਕਹਿੰਦੇ ਮਾਈ ਮਾਤਾ ਅਨੂਪ ਕੌਰ ਨਹੀਂ ਮੰਨੀ। ਅਤੇ ਸ਼ੇਰ ਮੁਹੰਮਦ ਖਾਂ ਨੇ ਕਹਿੰਦੇ ਤੀਰਾਂ ਨਾਲ ਵਿੰਨ ਦਿੱਤਾ ਮਾਈ ਨੂੰ, ਆਖੋ ਸਤਨਾਮ। ਮਾਤਾ ਚੜ੍ਹਾਈ ਕਰ ਗਈ, ਤੀਰਾਂ ਨਾਲ ਵਿੰਨਤਾ, ਚੜ੍ਹਾਈ ਕਰਤੀ। ਅਤੇ ਸ਼ੇਰ ਮੁਹੰਮਦ ਖਾਂ ਨੇ ਕੀ ਕੀਤਾ, ਉਸ ਮਾਤਾ ਨੂੰ ਦਫਨਾ ਦਿੱਤਾ। ਹੁਣ ਨੋਟ ਕਰਿਓ, ਸਿੱਖ ਧਰਮ ਵਿੱਚ ਦਫਨਾਉਂਦੇ ਨਹੀਂ, ਸੰਸਕਾਰ ਕਰਦੇ ਆ। ਕਹਿੰਦੇ ਸਮਾਂ ਆਇਆ ਬਾਬਾ ਸਾਹਿਬ ਸਿੰਘ ਜੀ ਬੇਦੀ ਦਾ। ਉਹਨਾਂ ਨੂੰ ਪਤਾ ਲੱਗਾ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਵੇਲੇ ਇੱਕ ਮਾਈ ਸੀ ਅਨੂਪ ਕੌਰ, ਇਸ ਤਰ੍ਹਾਂ ਉਹਨੂੰ ਤੀਰਾਂ ਨਾਲ ਵਿੰਨ ਕੇ ਅਤੇ ਦਫਨਾ ਦਿੱਤਾ, ਸੰਸਕਾਰ ਨਹੀਂ ਕੀਤਾ। ਅਤੇ ਕਹਿੰਦੇ ਜਦੋਂ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ ਸਮਾਂ ਸੀ, ਅਤੇ ਉਸ ਵੇਲੇ ਸ਼ੇਰ ਮੁਹੰਮਦ ਖਾਂ ਦਾ ਪੋਤਰਾ ਅਤੌਲਾ ਖਾਂ ਉਸ ਵੇਲੇ ਉਸ ਇਲਾਕੇ 'ਤੇ ਰਾਜ ਕਰ ਰਿਹਾ ਸੀ ਜਿੱਥੇ ਉਹ ਮਾਈ ਨੂੰ ਦਫਨਾਇਆ। ਅਤੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਇੱਕ ਚਿੱਠੀ ਲਿਖੀ ਕਿ ਉਸ ਮਾਈ ਦਾ ਸਰੀਰ ਜਿੰਨਾ ਵੀ ਪਿੰਜਰ ਬਚਿਆ ਹੋਵੇ ਸਾਨੂੰ ਦੇ ਦਿੱਤਾ ਜਾਵੇ ਕਿ ਅਸੀਂ ਆਪਣੀ ਗੁਰਮਰਿਆਦਾ ਅਨੁਸਾਰ ਮਾਈ ਦਾ ਅੰਤਮ ਕਿਰਿਆ ਦਾ ਜਿਹੜਾ ਕਾਰਜ ਕਰ ਸਕੀਏ। ਪਿਆਰ ਨਾਲ ਆਖੋ ਸਤਨਾਮ। ਕਹਿੰਦੇ ਅੱਗੋਂ ਅਤੌਲਾ ਖਾਂ ਨੇ ਹੰਕਾਰ ਜਾ ਕੇ ਆਖਿਆ, ਮਾਈ ਦਾ ਪਿੰਜਰ ਵਾਲਾ ਸਰੀਰ ਵੀ ਨਹੀਂ ਮਿਲੇਗਾ। ਕਹਿੰਦੇ ਬਾਬਾ ਸਾਹਿਬ ਸਿੰਘ ਬੇਦੀ ਸੰਤ ਛਪਾਈ ਸੀ, 200-250 ਸੂਰਮਾ ਨਾਲ ਲਿਆ, ਅਤੌਲਾ ਖਾਂ 'ਤੇ ਹੱਲਾ ਬੋਲਤਾ, ਆਖੋ ਸਤਨਾਮ। ਇਤਿਹਾਸ 'ਚ ਲਿਖਿਆ ਅਤੌਲਾ ਖਾਂ ਮਾਰਿਆ ਗਿਆ, ਉਹ ਸਾਰੇ ਇਲਾਕੇ 'ਤੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਕਬਜ਼ਾ ਕਰ ਲਿਆ। ਅਤੇ ਮਾਈ ਦਾ ਸਰੀਰ ਜਿੱਥੇ ਦਫਨਾਇਆ ਸੀ, ਸਰੀਰ ਨੂੰ ਕੱਢਿਆ, ਜਿੰਨਾ ਕੁ ਪਿੰਜਰ ਬਚਿਆ ਸੀ ਉਸ ਸਰੀਰ ਦਾ ਗੁਰਮਰਿਆਦਾ ਅਨੁਸਾਰ ਸੰਸਕਾਰ ਕੀਤਾ। ਸਾਰੀ ਮਰਿਆਦਾ ਗੁਰਮਰਿਆਦਾ ਅਨੁਸਾਰ ਸੰਸਕਾਰ ਕੀਤਾ। ਹੁਣ ਨੋਟ ਕਰਿਓ, ਸਿੱਖੀ ਕੀ ਹੈ, ਵੇਖਿਓ ਜ਼ਰਾ। ਕਹਿੰਦੇ ਸੰਸਕਾਰ ਕਰਨ ਤੋਂ ਬਾਅਦ ਜਦੋਂ 3ਰਾ ਦਿਨ ਹੋਇਆ, ਅਤੌਲਾ ਖਾਂ ਵੇਖੋ ਜਿਹੜਾ ਮਾਰਿਆ ਗਿਆ, ਉਹਦੀ ਬੇਗਮ ਸਾਧ ਸੰਗਤ ਕਹਿੰਦੇ ਆਪਣੇ ਪੁੱਤਰ ਨੂੰ ਗੋਦੀ 'ਚ ਚੁੱਕ ਕੇ ਅਤੇ ਬਾਬਾ ਸਾਹਿਬ ਸਿੰਘ ਬੇਦੀ ਕੋਲ ਆ ਗਈ। ਆਖੋ ਸਤਨਾਮ। ਬਾਬਾ ਸਾਹਿਬ ਸਿੰਘ ਬੇਦੀ ਕੋਲ ਆ ਗਈ ਅਤੇ ਕੀ ਆ ਕੇ ਆਖਦੀ ਏ, ਕਹਿਣ ਲੱਗੀ ਮੇਰੇ ਪਤੀ ਦੀ ਗਲਤੀ ਨੂੰ ਬਖਸ਼ਿਆ ਜਾਵੇ ਅਤੇ ਆ ਜਿੰਨਾ ਰਾਜ ਮੇਰੇ ਅਨਾਥ ਪੁੱਤਰ ਨੂੰ ਵਾਪਸ ਦੇ ਦਿੱਤਾ ਜਾਵੇ। ਨੋਟ ਕਰਿਓ ਜੀ, ਬਾਬਾ ਸਾਹਿਬ ਸਿੰਘ ਬੇਦੀ ਕਹਿਣ ਲੱਗੇ ਅਤੌਲਾ ਖਾਂ ਦੀ ਬੇਗਮ ਨੂੰ, ਇਹ ਰਾਜ ਅਸੀਂ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਬਲ ਨਾਲ ਲਿਆ, ਇਹ ਵਾਪਸ ਨਹੀਂ ਮਿਲ ਸਕਦਾ। ਕਹਿੰਦੇ ਉਹ ਬੇਗਮ ਅਤੌਲਾ ਖਾਂ ਦੀ ਕਹਿਣ ਲੱਗੀ, ਤੁਸੀਂ ਰਾਜ ਭਾਵੇਂ ਵਾਪਸ ਨਾ ਦਿਓ ਪਰ ਮੈਂ ਇੱਕ ਬੇਨਤੀ ਕਰਦੀ ਹਾਂ ਕਿ ਮੇਰੇ ਪਤੀ ਦੀ ਗਲਤੀ ਨੂੰ ਬਖਸ਼ਿਆ ਜਾਵੇ, ਮੇਰੇ ਅਨਾਥ ਪੁੱਤਰ ਨੂੰ ਰਾਜ ਦੇ ਦਿੱਤਾ ਜਾਵੇ। ਕਿਉਂ ਦੇ ਦਿੱਤਾ ਜਾਵੇ? ਉਹ ਅਤੌਲਾ ਖਾਂ ਦੀ ਬੇਗਮ ਕਹਿਣ ਲੱਗੀ, ਮੈਂ ਉਹਨਾਂ ਦੀ ਕੁੱਲ ਵਿੱਚੋਂ ਹਾਂ ਜਿਸ ਮਲੇਰ ਕੋਟਲੇ ਦੇ ਰਾਜੇ ਨੇ ਛੋਟੇ ਸਾਹਿਬਜ਼ਾਦਿਆਂ ਵੇਲੇ ਹਾ ਦਾ ਨਾਰਾ ਮਾਰਿਆ ਸੀ। ਆਖੋ ਸਤਨਾਮ। ਮੈਂ ਆਪਣੇ ਪਰਿਵਾਰ ਦੀ ਪਿਛਲੀ ਸੇਵਾ ਨੂੰ ਮੁੱਖ ਰੱਖਦੇ ਹੋਏ ਤੁਹਾਡੇ ਕੋਲੋਂ ਝੋਲੀ ਅੱਡ ਕੇ ਰਾਜ ਮੰਗਦੀ ਹਾਂ। ਇੱਕ ਵਾਰੀ ਆਖੋ ਸਤਨਾਮ। ਹੁਣ ਸੰਗਤ ਨੋਟ ਕਰਿਓ, ਆ ਜੇ ਸਿੱਖ ਦਾ ਪਰਉਪਕਾਰ। ਕਹਿੰਦੇ ਬਾਬਾ ਸਾਹਿਬ ਸਿੰਘ ਬੇਦੀ ਕੋਈ ਛੱਡਦਾ ਰਾਜ? ਇੰਝ ਜਗ੍ਹਾ ਕੋਈ ਛੱਡਣ ਨੂੰ ਤਿਆਰ ਨਹੀਂ। ਅਸੀਂ ਪਰਨਾਲਾ ਲਾਉਣਾ ਹੋਵੇ ਕੋਈ ਉਰੇ ਲਾ ਦੇਵੇ ਸਾਡੇ ਘਰ ਆ ਲੜਾਈਆਂ ਹੋ ਜਾਂਦੀਆਂ, ਰਾਜ ਛੱਡਦਾ ਕੋਈ? ਕਹਿੰਦੇ ਬਾਬਾ ਸਾਹਿਬ ਸਿੰਘ ਬੇਦੀ ਦੇ ਸਾਹਮਣੇ ਜਦੋਂ ਮਲੇਰ ਕੋਟਲੇ ਦਾ ਸੀਨ ਚੱਲਿਆ ਕਿ ਇਸ ਬੇਗਮ ਦੇ ਪੇਕਿਆਂ 'ਚੋਂ ਉਹ ਕੁੱਲ ਚੱਲੀ ਆ ਰਹੀ ਹੈ ਕਿ ਜਿਸ ਕੁੱਲ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਲਈ ਹਾਹ ਦਾ ਨਾਰਾ ਵੱਜਿਆ, ਦੇਖੋ ਪਰਉਪਕਾਰ ਕਿਸੇ ਦੇ ਔਗਣ ਨਾ ਚਿਤਾਰਨੇ। ਕਹਿੰਦੇ ਉਹ ਇੱਕ ਉਸ ਪਿਛਲੀ ਸੇਵਾ ਨੂੰ ਮੁੱਖ ਰੱਖਦੇ ਹੋਏ ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਐਂ ਰਾਜ ਦੀਆਂ ਚਾਬੀਆਂ ਸੌਂਪ ਦਿੱਤੀਆਂ। ਆਖੋ ਸਤਨਾਮ। ਕਿ ਤੇਰੀ ਕੁੱਲ ਨੇ ਸਾਡੇ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਵੇਲੇ ਇੰਨੀ ਕੁ ਸੇਵਾ ਕੀਤੀ ਕਿ ਹਾ ਦਾ ਨਾਰਾ ਮਾਰਿਆ, ਅਸੀਂ ਉਸ ਸੇਵਾ ਨੂੰ ਮੁੱਖ ਰੱਖਦੇ ਹੋਏ ਤੈਨੂੰ ਰਾਜ ਵਾਪਸ ਦੇਣੇ। ਉਸ ਵੇਲੇ ਦੇ ਬਚਨ ਜੇ ਸਾਧ ਸੰਗਤ ਉਸ ਬੇਗਮ ਦੇ ਜਿਹੜੇ ਇਤਿਹਾਸ 'ਚ ਲਿਖੇ ਆ, ਉਸ ਬੇਗਮ ਨੇ ਮੂੰਹ 'ਚੋਂ ਕਿਹਾ, ਧਨ ਹੈ ਸਿੱਖੀ ਦਾ ਕਰਦਾਰ, ਧਨ ਹੈ ਸਿੱਖੀ ਦੀ ਉਧਾਰਤਾ ਕਿ ਸਾਡੇ ਵੱਡਿਆਂ ਨੇ ਹਾਂ ਦਾ ਨਾਰਾ ਮਾਰਿਆ, ਸਿੱਖਾਂ ਨੇ ਸਾਡੀ ਉਸ ਪਿਛਲੀ ਸੇਵਾ ਦੀ ਵੀ ਬੇਕਦਰੀ ਨਹੀਂ ਕੀਤੀ, ਉਹਦੀ ਕਦਰ ਜਾਣ ਕੇ ਆ ਰਾਜ ਦੇ ਦਿੱਤਾ ਹੈ। ਇੱਕ ਵਾਰੀ ਆਖੋ ਸਤਨਾਮ। ਆ ਜੇ ਪਰਉਪਕਾਰ ਸਾਧ ਸੰਗਤ, ਕਿਸੇ ਦਾ ਪਿਛਲਾ ਕੀਤਾ ਨਹੀਂ ਭੁੱਲੇ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਇਸ ਲਈ ਕੋਈ ਤੁਹਾਡੇ ਨਾਲ ਵੀ ਕੁਝ ਕੀਤਾ ਹੋਵੇ, ਕਿਸੇ ਨੇ ਕਦੀ ਮੱਥੇ 'ਤੇ ਅੱਖਾਂ ਨਾ ਰੱਖਿਓ, ਉਹਦਾ ਪਰਉਪਕਾਰ ਯਾਦ ਰੱਖੋ। ਇਹ ਹੈ ਪਰਉਪਕਾਰ। ਇੱਕ ਵਾਰੀ ਪੜ੍ਹੋ ਸਾਧ ਸੰਗਤ, ਕੋਈ ਵਾਂਝਾ ਨਾ ਰਹੇ, ਸਾਰੇ ਕਿਰਪਾ ਕਰਿਓ। ਜਿੱਥੇ ਜਿੱਥੇ ਗਲਤੀ ਔਗਣ ਹੋਣ, ਆਪਣੇ ਜੀਵਨ ਨੂੰ ਉੱਚਾ ਚੁੱਕਿਓ, ਬਾਬਾ ਜੀ ਦੇ ਪਿਆਰਿਆਂ ਦੀਆਂ ਸਾਖੀਆਂ ਸੁਣ ਕੇ ਆਓ, ਕਰੋ ਰਸਨਾ ਪਵਿੱਤਰ। ਪਰਉਪਕਾਰੀ ਗੁਰੂ ਹੋ ਪਿਆਰੈ, ਪਰਉਪਕਾਰੀ ਗੁਰੂ ਪਿਆਰੈ, ਕਿਸੇ ਲਈ ਜੀਵੇਓ, ਪਰਉਪਕਾਰ ਸਮਝਿਓ। ਅਰੇ ਉਪਕਾਰੀ ਗੁਰੂ ਪਿਆਰੈ, ਪਰਉਪਕਾਰ।